सतनाम श्री वाहे गुरु वड़ा तेरा दरबार सच्चा तुझ तख्त शेरशाह पातशाह निश्चल चौर शत तू वड्डा तू ऊचो ऊचा तू बेअंत अत मुचो मुचा हो कुर्बानी तेरे वन्या नानक दास दसावनिया साहेब सतगुरु सच्चे पातशाह जी दे इस महान पावन पवित्र दरबार दियां हाजरियां भर रही गुरसिख साध संगत मुड़भागे हो आप जो नितनेम अनुसार गुरु महाराज पातशाह जी दे पावन चरणा दे अंदर जुड़ मिल बैठ के गुरबाणी कीर्तन श्रवण करते हुए अपना जीवन सफल बना रहे हो। जीव आया तन पाग जितने कदम चल के आए कुटाम कोट सतगुरां दा शुकराना करते हुए जुड़िए गुरु चरणा दे नाल करिए मन बिरती नु एकागर और प्यार सत्कार सहित सरबत माई भाई वीर बुजुर्ग सतगुरु जी दी बख्शिश गुरफते सांझी करिए जी। वाहिगुरु जी का खालसा वाहिगुरु जी की फतेह। तन तन साहेब श्री गुरु नानक देव सच्चे पातशाह जी अपनी पवित्र बाणी श्री जप जी साहेब जी दी इक्कीवीं पौड़ी दे अंदर उस साहिब दियां वडियाईयां करदे होए सानू संसारी जीवां नू समझा रहे ने। इस प्रकार गुरदेव बख्शिश करदे ने इक्कीवीं पौड़ी दी आखरी तुक गुरदेव दा फरमान है वड्डा साहिब वड्डी नाई कीता जां का होवे। ओ परम पिता परमात्मा निरंकार वड्डा है उसकी वड्याई भी बहुत वड्डी है। जो कुछ भी इस संसार दे अंदर हो रहा है उसका ही कीता होना है। गुरमत विच एक खास एक गल आम सन मिलती है कि गुरमत ने करता सिरजनहार परम पिता परमात्मा नु मन्या है। जो कोई उस करते दी रचना दे विचों अपने आप नु करता मनेगा सिरजनहार मनेगा जां दाता मनेगा गुरमत उस नु परवान नहीं करती। सतगुरु आखदे ने ओ निरंकार साहिब मालक वड्डा है उसकी वड्याई वड्डी है। सब कुछ कीता होया उसका ही हो रहा है। नानक जे को आपो जाने अगे गया ना सो है। जे कोई अपने आप विच ए समझे कि मैं उसनु जान लवांगा जां मैं जान लिया है जां मैं जानन दी समर्था रखदा ते गुरदेव कहंदे ने ओ अगे गया प्रभु दी दरगाह विच गया शोभा नहीं पाउंदा। आखो सतनाम श्री परमात्मा दी बेअंतता और उस परमात्मा दी रचना सृष्टि दी बेअंतता गुरदेव बार बार वर्णन करदे ने। सतगुरु पातशाह जी इस पौड़ी का आरंभ इस प्रकार करते ने तीर्थ तप दया दत्त दान ਜੇ ਕੋ ਪਾਵੇ ਤਿਲ ਕਾਮਾ। ਤੀਰਥ ਕਰਨੇ, ਤਪ ਕਰਨੇ, ਦਇਆ ਕਰਨੀ, ਦਾਨ ਕਰਨੇ, ਇਹ ਸਭ ਕੁਝ ਧਰਮ ਦੇ ਕਾਰਜ ਨੇ। ਧਰਮੀ ਬੰਦੇ ਦੇ ਅੰਦਰ ਇਹ ਸਾਰੇ ਗੁਣ ਆਖਦੇ ਨੇ ਹੁੰਦੇ ਨੇ, ਜਾਂ ਜਿਹਦੇ ਅੰਦਰ ਇਹ ਗੁਣ ਨੇ ਆਪਾਂ ਆਖਦੇ ਹਾਂ ਉਹ ਬੰਦਾ ਇਨਸਾਨ ਨਹੀਂ, ਉਹਦੇ ਅੰਦਰ ਤੇ ਦੇਵਤਿਆਂ ਵਾਲੀ ਬਿਰਤੀ ਹੈ। ਆਖੋ ਸਤਨਾਮ। ਤੀਰਥ ਤੇ ਪਵਿੱਤਰ ਜਗ੍ਹਾ ਤੇ ਜਾਣ ਵਾਲਾ ਵੀ ਪਵਿੱਤਰ ਸੋਚ ਵਾਲਾ ਹੋਵੇਗਾ। ਤਪ ਵੀ ਹਰ ਕੋਈ ਨਹੀਂ ਕਰਦਾ, ਜਿਹਦੇ ਅੰਦਰ ਪਰਮਾਤਮਾ ਦੇ ਨਾਲ ਪਿਆਰ ਹੋਵੇਗਾ ਉਹੀ ਤਪ ਸਾਧੇਗਾ। ਦਇਆ ਹਰ ਬੰਦੇ ਦੇ ਅੰਦਰ ਨਹੀਂ ਹੁੰਦੀ। ਗੁਰਮਤ ਨੇ, ਧਾਰਮਿਕ ਪੁਰਸ਼ਾਂ ਨੇ, ਰਹਿਬਰਾਂ ਨੇ ਆਖਿਆ ਹੈ, ਇਹ ਬੰਦੇ ਦੂਸਰੇ ਦੇ ਪ੍ਰਤੀ ਤੇਰੇ ਅੰਦਰ ਦਇਆ ਹੋਵੇ, ਪਰਮਾਤਮਾ ਦੀ ਦਇਆ ਤੇਰੇ ਤੇ ਹੋਵੇਗੀ। ਆਪਣੇ ਪ੍ਰਤੀ ਤੇਰੇ ਅੰਦਰ ਸੰਤੋਖ ਹੋਵੇ, ਪਰਮਾਤਮਾ ਦੀ ਬਖਸ਼ਿਸ਼ ਤੇਰੇ ਤੇ ਹੋਵੇਗੀ। ਜੋ ਬੰਦਾ ਧਰਮ ਦੀ ਪੜ੍ਹਾਈ ਤੋਂ ਪਾਸੇ ਹੈ ਜਾਂ ਕਹਿ ਲਈਏ ਦੂਰ ਹੈ, ਉਹ ਆਪਣੇ ਪ੍ਰਤੀ ਤੇ ਦਇਆ ਚਾਹੁੰਦਾ ਹੈ, ਦੂਸਰਿਆਂ ਦੇ ਪ੍ਰਤੀ ਸੰਤੋਖ ਚਾਹੁੰਦਾ ਹੈ। ਕਿਸੇ ਨੂੰ ਕੁਝ ਦੇਣਾ ਨਾ ਪਵੇ, ਮੈਨੂੰ ਸਭ ਕੁਝ ਮਿਲੀ ਜਾਵੇ, ਮੈਨੂੰ ਆਹ ਵੀ ਮਿਲ ਜਾਏ, ਉਹ ਵੀ ਮਿਲ ਜਾਏ, ਪਰ ਮੈਨੂੰ ਕੁਝ ਨਾ ਦੇਣਾ ਪਵੇ। ਪਰ ਜਿਸ ਨੇ ਧਰਮ ਦੀ ਪੜ੍ਹਾਈ ਪੜ੍ਹੀ ਹੈ ਉਹਦੇ ਅੰਦਰ ਦਇਆ ਔਰ ਸੰਤੋਖ ਦੀ ਬਿਰਤੀ ਦੋਨੋਂ ਪਾਸੇ ਹੁੰਦੀ ਹੈ, ਜਿਹਦੇ ਕਾਰਨ ਕਰਕੇ ਪਰਮਾਤਮਾ ਦੀਆਂ ਰਹਿਮਤਾਂ ਬਖਸ਼ਿਸ਼ਾਂ ਉਹਦੇ ਤੇ ਬੇਅੰਤ ਹੁੰਦੀਆਂ ਨੇ, ਵਾਹਿਗੁਰੂ ਦੀ ਖੁਸ਼ੀ ਦਾ ਉਹ ਪਾਤਰ ਬਣਦਾ ਹੈ। ਸਤਿਗੁਰੂ ਜੀ ਕਹਿੰਦੇ ਇਹ ਗੁਣ ਬੰਦੇ ਦੇ ਅੰਦਰ ਹੋਣੇ ਜ਼ਰੂਰੀ ਨੇ, ਜਾਂ ਹੋਣ ਵੀ ਤੇ ਇਹਨਾਂ ਗੁਣਾਂ ਦਾ ਸਦਕਾ ਕੋਈ ਤਿਲ ਭਰ ਤੀਰਥ ਤਪ ਦਇਆ ਦਾਨ ਕਰਕੇ ਮਨਾਂ ਨੂੰ ਹੀ ਫਲ ਪਾ ਲਵੇ। ਆਖਦੇ ਨੇ ਦਾਨ ਕੀਤਾ ਫਲੀਭੂਤ ਹੁੰਦਾ ਹੈ। ਬੇਅੰਤ ਸਾਖੀਆਂ ਨੇ, ਅਜੇ ਰਾਜੇ ਦੀ ਸਾਖੀ ਇਸ ਪ੍ਰਕਾਰ ਹੈ ਕਿ ਉਸਨੇ ਜੋ ਗਲਤ ਦਾਨ ਕੀਤਾ ਉਸਦਾ ਫਲ ਉਸਨੂੰ ਗਲਤ ਭੁਗਤਣਾ ਪਿਆ। ਐਸੀਆਂ ਜੋ ਦਇਆ ਦੀਆਂ, ਰਹਿਮਤ ਦੀਆਂ, ਦਾਨ ਦੀਆਂ ਸਾਖੀਆਂ ਆਮ ਕਰਕੇ ਸਾਨੂੰ ਸੁਣਨੀਆਂ ਵੀ ਚਾਹੀਦੀਆਂ ਨੇ, ਕਿਉਂਕਿ ਸਾਖੀਆਂ ਦੇ ਵਿੱਚੋਂ ਸਾਨੂੰ ਬਹੁਤ ਸਮਤ ਮਿਲਦੀ ਹੈ। ਗੁਰਦੇਵ ਦਾ ਫਰਮਾਨ ਹੈ, ਸੁਣ ਸਾਖੀ ਮਨ ਜਪ ਪਿਆਰ। ਸਾਖੀਆਂ ਸੁਣ ਕੇ ਸਾਡੇ ਮਨ ਅੰਦਰ ਜਪਣ ਨੂੰ ਜੀ ਕਰਦਾ ਹੈ, ਪਿਆਰ ਪੈਦਾ ਹੁੰਦਾ ਹੈ। ਕਈ ਕਈ ਰਾਜੇ ਐਸੇ ਹੋਏ ਨੇ ਜਿਨ੍ਹਾਂ ਨੇ ਆਪਣੇ ਕੋਲ ਐਸੇ ਕਥਾਵਾਚਕ ਰੱਖੇ ਹੁੰਦੇ ਸਨ ਜਿਨ੍ਹਾਂ ਤੋਂ ਉਹ ਪੰਡਿਤ ਵਿਦਵਾਨਾਂ ਤੋਂ ਪ੍ਰਾਤਨਕ ਮਹਾਤਮਾ ਜਨਾਂ ਦੀਆਂ ਸਾਖੀਆਂ ਕਥਾ ਸੁਣਦੇ ਸਨ। ਸਾਖੀ ਪ੍ਰਮਾਣ ਦੇ ਲੇਖਕ ਨੇ ਇੱਕ ਕਥਾ ਲਿਖੀ ਹੈ ਕਿ ਇੱਕ ਵਾਰ ਅਕਬਰ ਬਾਦਸ਼ਾਹ ਨੇ ਜੋਤਸ਼ੀਆਂ ਨੂੰ ਇਹ ਪੁੱਛਿਆ ਸੀ ਕਿ ਮੈਂ ਇਤਨਾ ਵੱਡਾ ਰਾਜਾ ਹਾਂ, ਮੈਂ ਐਸਾ ਕਿਹੜਾ ਖਾਸ ਕਾਰਜ ਕੀਤਾ ਸੀ ਜਿਹਦੇ ਕਰਕੇ ਖੁਦਾਵੰਦ ਕਰੀਮ ਨੇ ਮੇਰੇ ਤੇ ਇੰਨੀ ਵੱਡੀ ਬਖਸ਼ਿਸ਼ ਕਰ ਦਿੱਤੀ ਹੈ। ਤੇ ਕਹਿੰਦੇ ਨੇ ਜੋਤਸ਼ੀਆਂ ਨੇ ਆਪਣੇ ਜੋਤਿਸ਼ ਦੇ ਆਧਾਰ ਤੇ ਆਖਿਆ ਸੀ, ਬਾਦਸ਼ਾਹ ਤੂੰ ਪਿਛਲੇ ਜਨਮ ਦੇ ਅੰਦਰ ਆਪਣਾ ਸਰਬੰਸ ਦਾਨ ਕੀਤਾ ਸੀ, ਸਰਬੰਸ ਦਾਨ ਕਰਨ ਦਾ ਸਦਕਾ ਤੈਨੂੰ ਅੱਜ ਉਸ ਖੁਦਾ ਨੇ ਇਹ ਬਹੁਤ ਵੱਡੀ ਸਹਿਬੀ ਬਖਸ਼ੀ ਹੈ, ਬਹੁਤ ਵੱਡਾ ਰਾਜ ਬਖਸ਼ਿਆ ਹੈ। ਆਖਿਆ ਅੱਛਾ, ਇਸ ਦਾ ਮਤਲਬ ਕਿ ਮੈਂ ਪਿਛਲੇ ਜਨਮ ਵਿੱਚ ਵੀ ਬਹੁਤ ਵੱਡਾ ਕੋਈ ਰਾਜਾ ਸੀ? ਆਖਿਆ ਨਹੀਂ ਬਾਦਸ਼ਾਹ, ਪਿਛਲੇ ਜਨਮ ਦੇ ਵਿੱਚ ਤੇ ਤੂੰ ਇੱਕ ਬੜਾ ਗਰੀਬ ਸੀ, ਬੜਾ ਗਰੀਬ ਸੀ, ਪਰ ਸਰਬੰਸ ਫਿਰ ਮੇਰੇ ਕੋਲ ਕੀ ਸੀ? ਆਖਿਆ ਜੋ ਤੇਰੇ ਕਮਾਈ ਦੇ ਸਾਧਨ ਸਨ ਤੂੰ ਉਹ ਸਾਰੇ ਦੇ ਸਾਰੇ ਹੀ ਦਾਨ ਕਰ ਦਿੱਤੇ ਸਨ। ਆਖੋ ਸਤਨਾਮ। तेरे अंदर दान दी बिरती बहुत सी, इस करके महात्मा नू जद तू दान कीता सी ते उस दान दा सदका ए तेनू मिलिया। भाव के दान कीता फलीभूत हुंदा है। हर धर्मां वालियां दा अपना अपना ख्याल है। कोई कहिंदा है हजार गुना दान फलदा है, कोई कहिंदा है इस तों ज्यादा, कोई इस तों घट, पर इन्हां सारे ही कहिंदे ने कि दान कीता फलीभूत हुंदा है। सतगुरु जी कहिंदे इन्हां दा फल कोई तिल तों माण मणा मोई भी पा लवे पर वो फिर भी थोड़ा है। जे को पावे तिल का मान, बहुत थोड़ा है। आखिया महाराज फिर इस तो भी कोई बड़ी चीज है। गुरुदेव कहिंदे सुनिया मनिया मन कीता पाओ। परमात्मा दी वडियाई नू नाम नू सुनना, जिदियां पिछे आपां बारह पौड़ियां दे अंदर इसे चीज ते विचार आई सुनन दी, फिर चार पौड़ियां दे अंदर मनन दी, फिर चार पौड़ियां दे अंदर निधि आसन दी। सुनिया मनिया मन कीता पाओ, अंतरगत तीर्थ मल नाओ। कहिंदे जो कोई उस परमात्मा दे नाम नू सुन लेगा, सुनदा है मनदा है, भाव हिरदे विच वसाउंदा है, भावना बनाउंदा है। अर्ज करदा सी कई वार असी सुनदे ते हां पर मनन विच नहीं लियाउंदे। कई वार मनन विच ते लिया आउंदे आ, आखदे हां कि मनन नू जी करदा है, मनन वाली गल है, मन मन जांदा है, पर उस नू असी हिरदे विच नहीं वसाउंदे। सतगुरु जी कहिंदे सुन के कोई मन ले ते मन के कोई हिरदे विच वसा ले, कहिंदे किसी होर तीरथ ते जाण दी लोड़ नहीं, ओ अपने अंतर आत्मे ही मानो तीर्थां दा इशनान कर रहा है। आखो सतनाम। अठ सट तीरथ सगल पुन जी दया परवान। अठाठ तीर्थां दा फल मिलदा है कोई जी ते दया कर दे। दूसरे नू भी जी ही आख्या जाएगा, अपने आप नू भी जी किया जाएगा, अपने ते भी दया करे कि मैनू परमात्मा ने इंसान बनाया है, मैनू गुरु ने सिख बनाया है, कम से कम मैं गुरु दे बचना नू ते मन्ना। मैनू गुरु ने इतना वड्डा ए सिक्खी धर्म विच जन्म दिता है, मैं उस गुरु दे बचना नू ते मन लवां। जी ते दया करनी है, पहला अपने ते दया कीती जाएगी, फिर दूसरे ते दया होवेगी। अपने ते बंदा उदो नहीं दया करदा जदों कोराहे पै जांदा है, कुरस्ते पै जांदा है, मंद कर्मां विच लग जांदा है, गुरु दे बचना नू सिखी नू भुल जांदा है। एक बार प्यार नाल आखो सतनाम। सुनिया मनिया मन कीता पाओ, अंतरगत तीर्थ मल नाओ। इत्थे नाओ थोड़ा जिहा जोर दे के बोलना पैना, भावे के जो अखर लिखे होए ने उन्हां दा उचारण नाओ भी हुंदा है, पर पाठ संथ्या लेके कीता होवे, सिख्या होवे ते फिर इत्थे अंतरगत तीर्थ मल नाओ। इत्थे तीर्थ दी गल है, इस करके इस नू नाओ बोलना है। अगले फरमान है, तुक है, सब गुण तेरे मैं ना ही कोए, ऋण गुण कीते भगत ना होए। सुनन वाला मनन वाला हिरदे च वसाउन वाला इस भावना ते जाके रुकेगा, परमात्मा तेरे विच सारे गुण ने, जो मेरे विच भी गुण किसे नू दिखाई देंदे ने ये तेरे दित्ते हुए ने, मेरे विच कोई गुण नहीं। हम अवगुण भरे एक गुण ना है, मेरे विच कोई गुण नहीं। गुरमत आखदी है बंदा गुणा दा भी हंकार ना करे, औगुणा दा ते कोई करदा ही नहीं, गुणा दा भी हंकार ना करे कि मेरे विच आ गुण है, मेरे विच ए वडियाई है। क्योंकि हंकार जिस दे नाल भी जुड़ गया उसनू ही ओ खराब कर देंदा है। आखो सतनाम। हंकार साडे जप तप नाल जुड़ जाए, ਹੰਕਾਰ ਸਾਡੀ ਦਇਆਦਾਨ ਬਿਰਤੀ ਨਾਲ ਜੁੜ ਜਾਏ, ਹੰਕਾਰ ਸਾਡੇ ਗੁਣ ਨਾਲ ਜੁੜ ਜਾਏ, ਹੰਕਾਰ ਸਾਡੇ ਕੀਰਤਨ ਨਾਲ ਜੁੜ ਜਾਏ। ਜਿੱਥੇ ਹੰਕਾਰ ਜੁੜ ਗਿਆ ਉਹ ਜੋ ਕੁਝ ਵੀ ਗੁਣ ਹੈ ਉਹ ਪਰਮਾਤਮਾ ਨੂੰ ਪ੍ਰਵਾਨ ਨਹੀਂ, ਕਿਉਂਕਿ ਉਹਦੇ ਨਾਲ ਮੋਹਰ ਸਾਡੀ ਆਪਣੀ ਲੱਗ ਜਾਂਦੀ ਕਿ ਮੇਰਾ ਹੈ। ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਉਸ ਪਰਮਾਤਮਾ ਦੀ ਸਿਫਤ ਤੋਂ ਸਲਾਹ ਕੀਤਿਆਂ ਤੋਂ ਬਿਨਾਂ, ਗੁਣ ਕੀਤੇ ਤੋਂ ਬਿਨਾਂ ਭਗਤੀ ਨਹੀਂ ਹੋਣੀ। ਕਠੋਰ ਚਿੱਤ ਬੰਦਾ ਭਗਤੀ ਨਹੀਂ ਕਰ ਸਕਦਾ। ਜਿਹਦੇ ਮਨ ਵਿੱਚ ਮਨ ਨੂੰ ਰੋਕ ਕੇ ਦੋ ਘੜੀਆਂ ਦਰਬਾਰ ਵਿੱਚ ਬੈਠਣ ਦੀ ਤਪ ਬਿਰਤੀ ਨਹੀਂ, ਉਹ ਬੰਦਾ ਕੀ ਭਗਤੀ ਕਰ ਲਏਗਾ। ਸਵਸਥ ਆਤ ਬਾਣੀ ਬਰਮਾਓ, ਸਤ ਸਵਾਨ ਸਦਾ ਮਨ ਚਾਓ। ਇਹ ਤੁਕਾਂ ਪਰਮਾਤਮਾ ਦੇ ਪ੍ਰਤੀ ਉਚਾਰਨ ਹੋਈਆਂ ਨੇ। ਸਵਸਥ ਤੋਂ ਭਾਵ ਹੈ ਉਹ ਕਲਿਆਣ ਸਰੂਪ ਪਰਮਾਤਮਾ, ਉਹ ਨਿਰੰਕਾਰ ਸਵਸਥ ਆਤ। ਆਤ ਭਾਵ ਉਸਨੇ ਮਾਇਆ ਤੋਂ ਇਸ ਬਰਮਾਓ ਦੀ ਰਚਨਾ ਕੀਤੀ, ਜਿਵੇਂ ਆਖਦੇ ਨੇ ਕਿ ਇਸ ਸੰਸਾਰ ਦੀ ਰਚਨਾ ਦਾ ਕਰਤਾ ਰਚਣ ਵਾਲਾ ਇੱਕ ਦੇਵਤਾ ਪਰਮਾਤਮਾ ਨੇ ਨਿਸ਼ਚਿਤ ਕੀਤਾ, ਜਿਹਦਾ ਨਾਮ ਬਰਮਾ ਸੀ। ਉਸਨੇ ਇਹ ਸਭ ਕੁਝ ਬਣਾਇਆ ਹੈ, ਪਰ ਇਸ ਗੱਲ ਨੂੰ ਗੁਰਮਤ ਆਖਦੀ ਏ, ਉਸਨੂੰ ਇਸ ਕੰਮ ਤੇ ਲਾ ਦਿੱਤਾ, ਪਰ ਕਰਤਾ ਉਹ ਨਹੀਂ। ਕਰਤਾ ਕੇਵਲ ਉਹ ਨਿਰੰਕਾਰ ਹੈ, ਉਹ ਕਲਿਆਣ ਸਰੂਪ ਹੈ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ। ਸਤ ਸਵਸਥ ਆਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਉਹ ਸਤ ਹੈ, ਸੁਹਾਣ ਚੇਤਨ ਸਰੂਪ ਹੈ, ਮਨ ਚਾਓ ਸਦਾ ਆਪਣੇ ਆਪ ਵਿੱਚ ਖੇੜੇ ਵਿੱਚ ਹੈ, ਆਨੰਦ ਵਿੱਚ ਹੈ। ਹਿੰਦੂ ਧਰਮ ਦੇ ਅੰਦਰ ਜਦੋਂ ਕੋਈ ਭਗਵਾਨ ਦੀ ਮੂਰਤੀ ਦਿਖਾਉਂਦੇ ਨੇ, ਭਗਵਾਨ ਨੂੰ ਉਹ ਦਿਖਾਉਂਦੇ ਨੇ, ਉਹ ਸਦਾ ਹੀ ਪ੍ਰਸੰਨ ਚਿੱਤ ਦਿਖਾਉਂਦੇ ਨੇ। ਕਿਤੇ ਕਿਤੇ ਉਹ ਦਿਖਾਉਂਦੇ ਨੇ ਜਦੋਂ ਭਗਤਾਂ ਤੇ ਕੋਈ ਕਸ਼ਟ ਬਣਦਾ ਹੈ ਤੇ ਭਗਵਾਨ ਦੇ ਚਿਹਰੇ ਤੇ ਥੋੜਾ ਦੁੱਖ ਹੁੰਦਾ ਹੈ, ਕ੍ਰੋਧ ਹੁੰਦਾ ਹੈ, ਨਹੀਂ ਤੇ ਸਦਾ ਹੀ ਉਹ ਖੁਸ਼ੀ ਪ੍ਰਸੰਨਤਾ ਵਿੱਚ ਦਿਖਾਇਆ ਜਾਂਦਾ ਹੈ। ਭਾਵ ਕਿ ਪਰਮਾਤਮਾ ਸਦਾ ਆਨੰਦ ਵਿੱਚ ਹੈ, ਉਹਦੇ ਕੋਲ ਆਨੰਦ ਹੀ ਆਨੰਦ ਹੈ। ਆਖਿਆ ਮਹਾਰਾਜ, ਉਸ ਪਰਮਾਤਮਾ ਨੇ ਜੋ ਇਸ ਸ੍ਰਿਸ਼ਟੀ ਦਾ ਸਾਰਾ ਕੁਝ ਬਣਾਇਆ, ਆਰੰਭ ਕੀਤਾ, ਕਹਿ ਲਈਏ ਇਸ ਕੁਦਰਤ ਦੀ ਰਚਨਾ ਕੀਤੀ, ਇਸ ਦੇ ਬਾਰੇ ਬਖਸ਼ਿਸ਼ ਕਰੋ। ਫਿਰ ਇਹ ਸਭ ਕੁਝ ਉਸ ਸਤ ਸੁਹਾਣ ਨੇ ਕਦੋਂ ਬਣਾਇਆ? ਸਤਿਗੁਰੂ ਜੀ ਕਹਿੰਦੇ ਨੇ, ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ। ਦੋ ਕਵਣ ਦੇ ਵਿੱਚ ਇੱਕ ਵਿਸਰਾਮ ਆਏਗਾ, ਫਿਰ ਉਚਾਰਨ ਹੋਏਗਾ। ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ। ਉਹ ਵੇਲਾ ਕਿਹੜਾ ਸੀ? ਹਿੰਦੂ ਧਰਮ ਅੰਦਰ ਵੇਲਾ ਆਖਦੇ ਨੇ, ਮੁਸਲਮਾਨ ਧਰਮ ਅੰਦਰ ਵਖਤ ਕਹਿੰਦੇ ਨੇ। ਵਖਤ, ਉਹ ਵੇਲਾ ਕਿਹੜਾ ਸੀ, ਵਕਤ ਕਿਹੜਾ ਸੀ, ਥਿੱਤੀ ਕਿਹੜੀ ਸੀ, ਵਾਰ ਕਿਹੜਾ ਸੀ ਜਦੋਂ ਇਸ ਸੰਸਾਰ ਦੀ ਰਚਨਾ ਹੋਈ? ਕਵਣ ਸਿਰੁੱਤੀ ਮਾਹੋ, ਕਵਣ ਜਿਤ ਹੋਆ ਆਕਾਰ। ਇਹ ਸਾਰਾ ਆਕਾਰ ਜੋ ਰਚਿਆ ਗਿਆ, ਜੋ ਬਣਿਆ ਹੋਇਆ ਸੰਸਾਰ ਹੈ, ਇਹ ਉਸ ਵੇਲੇ ਰੁੱਤ ਕਿਹੜੀ ਸੀ? ਬਸੰਤ ਦੀ ਰੁੱਤ ਸੀ, ਗਰਮੀਆਂ ਜਾਂ ਸਰਦੀਆਂ ਸੀ? ਕਿਹੜਾ ਸਮਾਂ ਸੀ ਜਦੋਂ ਇਹ ਆਕਾਰ ਹੋਇਆ? ਫਿਰ ਮਹੀਨਾ ਕਿਹੜਾ ਸੀ? ਇਹਨਾਂ ਇਸ ਤੁਕ ਦੇ ਅੰਦਰ ਸਵਾਲ ਹੈ। ਅਗਲੀ ਤੁਕ ਦੇ ਵਿੱਚ ਜਵਾਬ ਹੈ। ਗੁਰਦੇਵ ਕਹਿੰਦੇ, ਵੇਲ ਨਾ ਪਾਈਆ ਪੰਡਤੀ। ਇੱਥੇ ਅਸੀਂ ਜੇ ਪਾਠ ਸਿੱਖਿਆ ਹੋਊਗਾ ਤੇ ਪਾਈਆ ਬੋਲਾਂਗੇ, ਨਹੀਂ ਤੇ ਅਸੀਂ ਪਾਈਏ ਬੋਲਦੇ ਹਾਂ, ਵੇਲ ਨਾ ਪਾਈਏ ਪੰਡਤੀ। ਕਿਉਂਕਿ ਜਿੰਨਾ ਆਪਾਂ ਨੂੰ ਸੌਖਾ ਹੋ ਜਾਵੇ ਆਪਾਂ ਓਨਾ ਹੀ ਬੋਲਣ ਦੀ ਉਸੇ ਤਰ੍ਹਾਂ ਕੋਸ਼ਿਸ਼ ਕਰਦੇ, ਪਰ ਉਹ ਪਾਠ ਅਸ਼ੁੱਧ ਹੋ ਜਾਂਦਾ ਹੈ। ਜਦ ਸਾਡਾ ਉਚਾਰਨ ਸ਼ੁੱਧ ਨਹੀਂ ਰਹਿੰਦਾ ਤੇ ਅਸੀਂ ਪੂਰਾ ਫਲ ਵੀ ਪ੍ਰਾਪਤ ਨਹੀਂ ਕਰ ਸਕਦੇ। ਗੁਰੂ ਜੀ ਕਹਿੰਦੇ, ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ। ਕਹਿੰਦੇ ਉਸ ਵੇਲੇ ਨੂੰ, ਉਸ ਸਮੇਂ ਨੂੰ ਪੰਡਤਾਂ ਨੇ ਵੀ ਨਹੀਂ ਜਾਣਿਆ, ਵਿਦਵਾਨਾਂ ਨੇ ਵੀ ਨਹੀਂ ਜਾਣਿਆ, ਜੇ ਹੁੰਦਾ ਤੇ ਪੁਰਾਣਾਂ ਵਿੱਚ ਲਿਖ ਦਿੰਦੇ। ਇਹ ਕਿਤੇ ਨਹੀਂ ਲਿਖਿਆ ਮਿਲਦਾ ਕਿ ਕਦੋਂ ਪਰਮਾਤਮਾ ਨੇ ਸ੍ਰਿਸ਼ਟੀ ਰਚੀ ਸੀ। ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ। ਕਾਦੀਆ ਤੋਂ ਭਾਵ ਇੱਥੇ ਕਾਜ਼ੀਆਂ ਦੀ ਗੱਲ ਹੈ, ਮੁਸਲਮਾਨ ਧਰਮ ਦੇ ਵਿਦਵਾਨ ਪੁਰਸ਼ਾਂ ਨੂੰ ਕਾਜ਼ੀ ਆਖਦੇ ਸੀ। ਬਾਣੀ ਅੰਦਰ ਕਈ ਜਗ੍ਹਾ ਤੇ ਇਸ ਪ੍ਰਕਾਰ ਕਾਜ਼ੀ ਨੂੰ ਕਾਜ਼ੀ ਆਖਿਆ ਜਾਂਦਾ, ਕਾਜ਼ੀ ਪੂਲ ਕੂੜ ਬੋਲ ਬਿਖ ਖਾਏ, ਕਈ ਜਗ੍ਹਾ ਤੇ ਐਸਾ ਉਚਾਰਨ ਆਉਂਦਾ ਹੈ ਜਿਵੇਂ ਕਬੀਰ ਨੂੰ ਕਈ ਜਗ੍ਹਾ ਤੇ ਕਮੀਰ ਲਿਖਿਆ ਮਿਲਦਾ ਹੈ, ਉਸੇ ਤਰ੍ਹਾਂ ਅਸੀਂ ਉਚਾਰਨ ਕਰਦੇ ਹਾਂ ਪਰ ਮੀਨਜ ਉਹੀ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਵਕਤ ਨਾ ਪਾਇਓ ਕਾਜ਼ੀਆਂ, ਕਹਿੰਦੇ ਕਾਜ਼ੀਆਂ ਨੇ ਵੀ ਉਸ ਸਮੇਂ ਨੂੰ ਨਹੀਂ ਜਾਣੇ। ਜੇ ਲਿਖਣ ਲੇਖ ਕੁਰਾਨ, ਜੇ ਕਹਿੰਦੇ ਜਾਣਿਆ ਹੁੰਦਾ ਤੇ ਕੁਰਾਨ ਵਿੱਚ ਲਿਖ ਦਿੰਦੇ ਉਹਨਾਂ ਦੇ ਪੈਗੰਬਰ ਵੱਡੇ ਜਾਂ ਉਹ। ਥਿੱਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੋ ਨਾ ਕੋਈ, ਤੀਸਰਾ ਧਰਮ ਜੋ ਪ੍ਰਚਲਿਤ ਸੀ ਉਸ ਵੇਲੇ ਜੋਗੀ ਲੋਕ ਸਨ, ਕਹਿੰਦੇ ਉਸ ਥਿੱਤੀ ਵਾਰ ਨੂੰ ਜੋਗੀ ਵੀ ਨਹੀਂ ਜਾਣਦੇ ਕਿ ਕਿਹੜੀ ਰੁੱਤ ਸੀ, ਕਿਹੜਾ ਮਹੀਨਾ ਸੀ, ਕਿਹੜੀ ਥਿੱਤ ਸੀ, ਉਸ ਦਿਨ ਵਾਰ ਕਿਹੜਾ ਸੀ ਜਿਸ ਦਿਨ ਇਸ ਸੰਸਾਰ ਦਾ ਆਕਾਰ ਭਾਵ ਇਹ ਹੋਂਦ ਵਿੱਚ ਆਇਆ। ਸਤਿਗੁਰੂ ਪਾਤਸ਼ਾਹ ਜੀ ਅੱਗੇ ਕਹਿੰਦੇ ਨੇ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ। ਜਿਸ ਕਰਤੇ ਨੇ, ਜਿਸ ਮੇਰੇ ਮਾਲਕ ਨੇ ਇਸ ਸਿਰਠੀ ਨੂੰ, ਇੱਥੇ ਸਿਰਠੀ ਹੈ ਸੱਸੇ ਨੂੰ ਸਿਆਰੀ, ਰਾਰਾ ਠੱਠੇ ਬਿਹਾਰੀ, ਇਥੋਂ ਇਸ ਨੂੰ ਅਸੀਂ ਸ੍ਰਿਸ਼ਟੀ ਨਹੀਂ ਬੋਲਣਾ, ਲਿਖਿਆ ਹੋਇਆ ਗੁਰੂ ਜੀ ਨੇ ਸਿਰਠੀ ਹੈ ਆਪਾਂ ਸਿਰਠੀ ਬੋਲਣਾ। ਮੀਨਜ ਭਾਵੇਂ ਇਸਦਾ ਸ੍ਰਿਸ਼ਟੀ ਹੀ ਨਿਕਲਦਾ ਹੈ ਪਰ ਉੱਥੇ ਅਸੀਂ ਆਪਣੀ ਮਰਜ਼ੀ ਦੇ ਨਾਲ ਉਚਾਰਨ ਤੇ ਨਹੀਂ ਨਾ ਬਦਲ ਸਕਦੇ, ਉਚਾਰਨ ਜੋ ਲਿਖਿਆ ਹੈ ਉਸ ਨੂੰ ਉਸ ਪ੍ਰਕਾਰ ਹੀ ਬੋਲਣਾ। ਜਾ ਕਰਤਾ ਸਿਰ ਠੀਕ ਉਹ ਸਾਜੇ, ਜਿਸ ਕਰਤੇ ਨੇ ਸ੍ਰਿਸ਼ਟੀ ਨੂੰ ਸਾਜਿਆ ਹੈ ਆਪੇ ਜਾਣੈ ਸੋਈ। ਉਹ ਆਪ ਹੀ ਜਾਣਦਾ ਹੈ ਕਿ ਉਦੋਂ ਵੇਲਾ ਕਿਹੜਾ ਸੀ, ਮਹੀਨਾ ਥਿੱਤ ਵਾਰ ਰੁੱਤ ਕਿਹੜੀ ਸੀ, ਉਹੀ ਜਾਣਦਾ, ਕੋਈ ਦੂਸਰਾ ਨਹੀਂ ਜਾਣ ਸਕਦਾ। ਅੱਗੇ ਗੁਰਦੇਵ ਕਹਿੰਦੇ ਨੇ ਕਿਵ ਕਰ ਆਖਾਂ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ। ਉਸਨੂੰ ਕਿਵੇਂ ਕੋਈ ਕਹਿ ਲਏ, ਮੈਂ ਕਿਵੇਂ ਆਖਾਂ ਕਿ ਉਹ ਕਿੰਨਾ ਕੁ ਹੈ, ਕਿਵੇਂ ਉਹਦੀ ਸਿਫਤੋਂ ਸਲਾਹ ਕਰਾਂ ਕਿ ਮੈਂ ਪੂਰੀ ਕਹਿ ਲਵਾਂ ਕਿ ਉਹ ਇੰਨਾ ਕੁ ਹੈ, ਕਿਸ ਤਰ੍ਹਾਂ ਉਹਦਾ ਵਰਣਨ ਹੋ ਸਕੇ, ਕਿਵੇਂ ਉਸਨੂੰ ਜਾਣਿਆ ਜਾ ਸਕੇ, ਕਿਉਂਕਿ ਉਹ ਬੇਅੰਤ ਹੈ, ਸਾਡੀ ਮਤ ਬੁੱਧ ਤੋਂ ਪਰੇ ਹੈ। ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ। ਇੱਕ ਤੋਂ ਇੱਕ ਸਿਆਣਾ ਆਪਣੇ ਹਿਸਾਬ ਦੇ ਨਾਲ ਕਹਿ ਰਿਹਾ ਹੈ ਕਿ ਉਹ ਇੰਨਾ ਕੁ ਹੈ, ਉਸ ਦੇ ਵਿੱਚ ਆਹ ਗੁਣ ਹੈ। ਗੁਰਦੇਵ ਨੇ ਇੱਕ ਤਾਂ ਕਹਿਣਾ ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕਹਿੰਦੇ ਸੁਣ ਸੁਣ ਕੇ ਹਰ ਕੋਈ ਉਸਨੂੰ ਵੱਡਾ ਕਹਿ ਰਿਹਾ ਹੈ ਪਰ ਜਿਸਨੇ ਦੇਖਿਆ ਹੋਵੇਗਾ ਉਸਨੂੰ ਪੁੱਛਿਆ ਜਾਏ ਕਿ ਕਿੱਡਾ ਕੁ ਹੈ ਤੇ ਉਸਦਾ ਜਵਾਬ ਚੁੱਪ ਚੋਏਗਾ, ਨਾ ਚੋਏਗਾ ਕਿ ਨਹੀਂ ਦੱਸ ਸਕਦਾ। ਜੇ ਹਾਂ ਜਾਣਾ ਆਖਾਂ ਨਾ ਹੀ, ਕਹਿਣਾ ਕਥਨ ਨਾ ਜਾਏ। ਜੇ ਮੈਂ ਜਾਣ ਲਵਾਂ ਤੇ ਆਖਣਾ ਨਹੀਂ ਆਖਿਆ, ਜੇ ਜਾਣ ਲਿਆ ਤੇ ਆਖ ਦਿਓ ਆਖਿਆ, ਕਥਨ ਤੋਂ ਬਾਹਰ ਹੈ, ਕਿਹਾ ਨਹੀਂ ਜਾ ਸਕਦਾ। ਨਾਨਕ ਆਖਣ ਸਭ ਕੋ ਆਖੈ, ਗੁਰੂ ਜੀ ਆਖਦੇ ਨੇ ਕਿ ਸਭ ਕੋਈ ਆਪਣੀ ਆਪਣੀ ਸਿਆਣਪ ਦੇ ਨਾਲ ਇੱਕ ਤੋਂ ਇੱਕ ਸਿਆਣਾ ਕਹਿ ਰਿਹਾ ਹੈ ਪਰ ਮਾਲਕ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ। ਮਾਲਕ ਬਹੁਤ ਵੱਡਾ ਹੈ, ਉਸਦੀ ਵਡਿਆਈ ਬਹੁਤ ਹੈ, ਉਸਦਾ ਹੀ ਕੀਤਾ ਸਭ ਕੁਝ ਹੋ ਰਿਹਾ ਹੈ ਪਰ ਕੋਈ ਆਪਣੇ ਆਪ ਵਿੱਚ ਆਖ ਲਏ ਕਿ ਮੈਂ ਬੜਾ ਸਿਆਣਾ ਤੇ ਮੈਂ ਉਸਨੂੰ ਜਾਣ ਲਵਾਂਗਾ ਜਾਂ ਮੈਂ ਉਸਨੂੰ ਸੰਪੂਰਨ ਕਹਿ ਦੇਵਾਂਗਾ, ਗੁਰੂ ਜੀ ਕਹਿੰਦੇ ਇਹ ਕੋਈ ਕੰਮ ਐਸਾ ਚੰਗਾ ਨਹੀਂ ਜਿਸ ਕਾਰਨ ਦਰਗਾਹ ਦੇ ਅੰਦਰ ਉਹ ਬੰਦਾ ਗਿਆ ਪ੍ਰਭੂ ਪਰਮਾਤਮਾ ਦੇ ਅੱਗੇ ਸੋਭਾ ਨਹੀਂ ਪਾਉਂਦਾ ਕਿ ਆਪਾਂ ਇਹ ਪਰਮਾਤਮਾ ਦੇ ਬਾਰੇ ਚ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾ ਕਹਿ ਸਕਦੇ ਹਾਂ ਕਿ ਉਹ ਕਿੰਨਾ ਕੁ ਹੈ, ਨਾ ਉਸਦੀ ਸ੍ਰਿਸ਼ਟੀ ਦਾ ਹੀ ਕੋਈ ਲੇਖਾ ਜੋਖਾ ਕਰ ਸਕਦੇ ਹਾਂ। ਉਹ ਵੀ ਬੇਅੰਤ ਹੈ, ਉਸਦੀ ਰਚਨਾ ਵੀ ਬੇਅੰਤ ਹੈ। ਇਹ ਇੱਕ ਭਗਤੀ ਦਾ ਗੁਣ ਹੈ ਕਿ ਜੋ ਉਸ ਪਰਮਾਤਮਾ ਦੀ ਰਚਨਾ ਤੇ ਪਰਮਾਤਮਾ ਦੇ ਬਾਰੇ ਬੇਅੰਤਤਾਈ ਦੇ ਗੁਣ ਵਰਣਨ ਕਰਦਾ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਇਸ ਪ੍ਰਕਾਰ 21ਵੀਂ ਪੌੜੀ ਦੇ ਅੰਦਰ ਉਸ ਵਾਹਿਗੁਰੂ ਦੀ ਮਹਿਮਾ ਦਾ ਵਰਣਨ ਕਰਦੇ ਨੇ, ਸਾਨੂੰ ਸੰਸਾਰੀ ਜੀਵਾਂ ਨੂੰ ਉਪਦੇਸ਼ ਕਰਦੇ ਨੇ, ਸਮਤ ਬਖਸ਼ਦੇ ਨੇ ਕਿ ਉਸ ਪਰਮਾਤਮਾ ਦੇ ਨਾਮ ਨੂੰ ਸੁਣਨਾ ਹੈ, ਮੰਨਣਾ ਹੈ, ਹਿਰਦੇ ਵਿੱਚ ਵਸਾਉਣਾ ਹੈ। ਇਹੀ ਤੀਰਥਾਂ ਦਾ ਇਸ਼ਨਾਨ ਹੈ, ਇਹੀ ਬੰਦਗੀ ਹੈ, ਇਹੀ ਭਗਤੀ ਹੈ। ਫੁੱਲਾਂ ਚੁੱਕਾਂ ਦੀ ਖਿਮਾ ਅੰਮ੍ਰਿਤ ਛਕੀ ਗੁਰੂ ਵਾਲੇ ਬਣੀ, ਗੁਰੂ ਦੇ ਦੱਸੇ ਅਸੂਲਾਂ ਤੇ ਚੱਲੀਏ, ਸਤਸੰਗਤ ਕਰਦੇ ਰਹੀਏ, ਕੀ ਮਿਲੇਗਾ ਜੀ? ਇਹ ਲੋਕ ਸੁਖੀਏ, ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ।